ਜੋ ਸਾਹਿਬਾਨਾਂ ਦੇ ਨਾਮ ਉੱਪਰ ਬਣਵਾਉਂਦੇ ਰਹੇ, ਕਿਉਂਕਿ ਸਿੱਖ ਦੀ ਹੋਂਦ ਨਹੀਂ, ਸਿੱਖ ਦੀ ਹੋਂਦ ਗੁਰੂ ਹੀ ਹੈ, ਸਿੱਖ ਦਾ ਸਾਰਾ ਕੁਝ ਗੁਰੂ ਗੁਰੂ ਹੀ ਤਾਂ ਹੈ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਏ ਨਾ ਮੇਟੈ ਦਾਤ। ਗੋਂਡ ਮਹੱਲਾ ਪੰਜਵਾਂ, ਸਭ ਕੁਝ ਸਿੱਖ ਵਾਸਤੇ ਗੁਰੂ ਹੈ। ਜੇ ਬਾਗ ਲਗਵਾਇਆ ਤਾਂ ਉਹਦਾ ਨਾਮ ਉਸੇ ਸ਼ਹਿਰ ਵਿੱਚ ਰਖਵਾ ਦਿੱਤਾ, ਰਾਮ ਬਾਗ। ਤੋ ਬੇਨਤੀ ਕਰ ਰਹੇ ਸਾਂ, ਸਾਰੇ ਗਾੜੇ ਗੜਾਨ ਕੇ ਤੋੜਨਹਾਰ, ਗਾੜੇ ਬਹੁਤੇ ਪੱਕੇ ਮਜ਼ਬੂਤ ਗੜਾਨ ਕਿਲੇ, ਬਹੁਤ ਸਾਰੇ ਕਿਲੇ ਤੋੜਨਹਾਰ, ਉਹਨਾਂ ਕਿਲਿਆਂ ਨੂੰ ਜਿਹੜੇ ਤੋੜਨ ਵਾਲੇ ਸੂਰਬੀਰ ਸਨ, ਬਹਾਦਰ ਸਨ, ਉਹ ਕਿਲਿਆਂ ਦੇ ਤੋੜਨ ਦਾ ਬਲ ਵੀ ਵਾਹਿਗੁਰੂ ਪਾਸੋਂ ਮੰਗਦੇ ਸਨ, ਮੇਰੇ ਦਾਤਾਰ ਦੇ ਪਾਸੋਂ ਯਾਚਨਾ ਕਰਦੇ ਸਨ। ਸੂਰਬੀਰ ਬਹਾਦਰ ਜਿਹੜੇ ਕਿਲਿਆਂ ਦੇ ਤਾਈ ਵੀ ਤੋੜਨ ਵਾਲੇ ਸਨ, ਸੋ ਬਾਤਨ ਹੀ ਚੱਕ ਚਾਰ ਲਵਈਆ, ਉਹ ਸੂਰਬੀਰ ਬਹਾਦਰ ਜਿਹੜੇ ਗੱਲਾਂ ਬਾਤਾਂ ਦੇ ਨਾਲ ਹੀ ਚੌ ਚੱਕਾਂ ਨੂੰ ਜਿੱਤ ਲੈਂਦੇ ਸਨ, ਲਵਈਆ ਲੈਂਦੇ ਸਨ, ਜਿਹੜੇ ਗੱਲਾਂ ਬਾਤਾਂ ਨਾਲ ਹੀ, ਸੋ ਬਾਤਨ ਹੀ, ਉਹ ਸੂਰਬੀਰ ਬਹਾਦਰ ਜਿਹੜੇ ਗੱਲਾਂ ਬਾਤਾਂ ਨਾਲ ਹੀ, ਬਾਤਨ ਗੱਲਾਂ ਬਾਤਾਂ ਨਾਲ ਹੀ ਚੌ ਚੱਕਾਂ ਦੇ ਤਾਈ, ਯਾਨੀ ਸਾਰੇ ਸੰਸਾਰ ਨੂੰ ਜਿਹੜੇ ਗੱਲਾਂ ਬਾਤਾਂ ਦੇ ਨਾਲ ਹੀ ਜਿੱਤ ਲੈਂਦੇ ਸਨ, ਜਿਨ੍ਹਾਂ ਦੀ ਕੋਈ ਚਾਲ ਨਹੀਂ ਸੀ ਚੱਲ ਸਕਦਾ, ਜਿਨ੍ਹਾਂ ਦੀ ਸ਼ਕਤੀ ਦੇ ਸਾਹਮਣੇ ਕੋਈ ਠਹਿਰ ਨਹੀਂ ਸੀ ਸਕਦਾ। ਇੱਥੋਂ ਦੇ ਪ੍ਰਾਈਮ ਮਿਨਿਸਟਰ ਨੇ ਹਾਂ ਕਾਮ ਜਾ ਕੇ ਇੱਕ ਬਿਆਨ ਦਿੱਤਾ ਉੱਥੇ, ਇਹ ਸਾਡੀ ਇੱਕ ਛੋਟੀ ਜਿਹੀ ਕਲੋਨੀ ਹੈ, ਇਹਨੂੰ ਅਸੀਂ ਬਣਾਇਆ, ਆਬਾਦ ਕੀਤਾ, ਇਹ ਤਾਂ ਸਾਡੀ ਹੈ, ਤੇ ਚਾਈਨਾ ਦੇ ਜਿਹੜੇ ਮੌਜੂਦਾ ਸਮੇਂ ਦੇ ਰਾਜ ਪ੍ਰਬੰਧ ਚਲਾਉਣ ਵਾਲੇ ਨੇ, ਉਹਨਾਂ ਨੇ ਆਖਿਆ ਇਹ ਸਾਡਾ ਮਾਊਥ ਪੀਸ ਹੈ, ਸਾਡੇ ਮੂੰਹ ਦੀ ਗ੍ਰਾਹੀ ਹੈ, ਮੂੰਹ ਖੋਲਣ ਦੀ ਦੇਰ ਨਹੀਂ, ਮੂੰਹ ਖੁੱਲਾ ਹੋਇਆ, ਮੂੰਹ ਦਬਾਉਣ ਦੀ ਦੇਰ ਹੈ, ਇੰਨੇ ਵਕਤ ਵਿੱਚ ਅਸੀਂ ਇਹਨੂੰ ਜਿੱਤ ਸਕਦੇ ਹਾਂ। ਇਸ ਵਾਸਤੇ ਉਹ ਲੋਕ, ਉਹ ਸੂਰਬੀਰ, ਉਹ ਬਹਾਦਰ ਜਿਹੜੇ ਗੱਲਾਂ ਬਾਤਾਂ ਨਾਲ ਹੀ ਜਿੱਤ ਲੈਂਦੇ ਨੇ, ਤਾਂ ਕਹਿ ਦਿੱਤਾ ਲਓ ਜੀ ਅਸੀਂ 97 ਵਿੱਚ ਖਾਲੀ ਕਰ ਜਾਵਾਂਗੇ। ਸੋ ਬਾਤਨ ਹੀ ਚਾਰ ਲਵਈਆ ਦਾ ਭਾਵ ਇਵੇਂ ਵਰਤਮਾਨ ਸਮੇਂ ਵਿੱਚ ਵੀ ਸਮਝਿਆ ਜਾ ਸਕਦਾ। ਉਹ ਚੀਨੇ ਫੀਨੇ ਜਿਹੜੇ ਅਫੀਮ ਹੀ ਵੇਚਦੇ ਰਹਿੰਦੇ ਸਨ, ਜਿਹੜੇ ਅਫੀਮ ਦੇ ਵਿੱਚ ਨਸ਼ਾ ਹੀ ਰਹਿੰਦੇ ਸਨ, ਆਪਣੀ ਸ਼ਕਤੀ ਨੂੰ ਗਵਾ ਚੁੱਕੇ ਸਨ, ਜਿਨ੍ਹਾਂ ਕੌਮਾਂ ਨੂੰ, ਜਿਨ੍ਹਾਂ ਦੇਸ਼ਾਂ ਨੂੰ ਬਰਬਾਦ ਕਰਨਾ ਹੋਵੇ ਉਹਨਾਂ ਨੂੰ ਨਸ਼ੇ ਲਗਾ ਦਿਓ, ਉਹਨਾਂ ਨੂੰ ਨਸ਼ਾ ਹੀ ਬਣਾ ਦਿਓ, ਉਹ ਆਪਣੇ ਆਪ ਹੀ ਖਤਮ ਹੋ ਜਾਣਗੀਆਂ। ਹਾਂ, ਤੋ ਬੇਨਤੀ ਕਰ ਰਿਹਾ ਸਾਂ, ਜਿਹੜੇ ਗੱਲਾਂ ਬਾਤਾਂ ਨਾਲ ਹੀ ਚੌ ਚੱਕਾਂ ਨੂੰ ਜਿੱਤ ਲੈਂਦੇ ਸਨ, ਸਾਰੇ ਸੰਸਾਰ ਨੂੰ ਫਤਿਹ ਕਰ ਲੈਂਦੇ ਸਨ ਜੀ। ਹਜ਼ੂਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਫਰਮਾਉਂਦੇ ਨੇ, ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਸ੍ਰੀ ਸਾਹਿਬ ਸ਼੍ਰੋਮਣੀ ਸਾਹਿਬ, ਉਹ ਅਕਾਲ ਪੁਰਖ ਵਾਹਿਗੁਰੂ ਸ੍ਰੀ ਅਸ ਧੁਜ ਦਾ ਇਹੋ ਹੀ ਮਤਲਬ ਹੈ ਜੋ ਇੱਥੇ ਵਰਣਨ ਕਰ ਰਹੇ ਨੇ। ਉਹ ਸ਼੍ਰੋਮਣੀ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਸਭ ਕੋ ਸਿਰ ਨਾਇਕ, ਸਭਨਾ ਦੇ ਸਿਰ ਤੇ ਸਭਨਾ ਤੋਂ ਸ਼੍ਰੋਮਣੀ ਹੈ, ਸਭਨਾ ਦਾ ਨਾਇਕ ਹੈ, ਸਭਨਾ ਦਾ ਰਾਜਾ ਹੈ, ਸਭਨਾ ਦਾ ਮਹਾਰਾਜਨ ਹੈ, ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜ, ਗਿਆਨ ਪ੍ਰਬੋਧ ਦਸਮ ਗ੍ਰੰਥ। ਉਹ ਸ਼੍ਰੋਮਣੀ ਸਾਹਿਬ ਮਾਲਕ ਅਕਾਲ ਪੁਰਖ ਵਾਹਿਗੁਰੂ ਏਡੇ ਵੱਡੇ ਸੂਰਬੀਰ ਸਭਨਾ ਦਾ ਸ਼੍ਰੋਮਣੀ ਹੈ, ਨਾਇਕ ਹੈ, ਸਵਾਮੀ ਹੈ, ਮਾਲਕ ਹੈ, ਰਾਜਾ ਹੈ, ਦਾਤਾਰ ਹੈ।
ਜਾਚਕ ਅਨੇਕ ਸੋ ਏਕ ਦਵਈਆ,
ਉਹਦੇ ਦਰ ਦੇ ਉੱਪਰ ਜਾਚਕ ਅਨੇਕ, ਅਨੇਕਾਂ ਲੋਕ ਉਹਦੇ ਦਰ ਤੇ ਮੰਗਦੇ ਨੇ, ਤੇ ਉਹ ਇੱਕੋ ਅਕਾਲ ਪੁਰਖ ਵਾਹਿਗੁਰੂ ਸਭਨਾਂ ਨੂੰ ਦਵਈਆ ਦਾਨ ਦੇਣ ਵਾਲਾ ਹੈ। ਉਹ ਇੱਕੋ ਅਕਾਲ ਪੁਰਖ ਵਾਹਿਗੁਰੂ ਦਾਤਾ ਇੱਕੋ ਹੈ ਤੇ ਦੇਣ ਵਾਲਾ, ਦਾਤਾ ਇੱਕ ਤੇ ਮੰਗਣ ਵਾਲੇ ਕਿਤਨੇ, ਮੰਗਣ ਵਾਲਿਆਂ ਦਾ ਤਾਂ ਹਿਸਾਬ ਹੀ ਕੋਈ ਨਹੀਂ। ਜਾਚਕ ਅਨੇਕ, ਉਹਦੇ ਦਰ ਤੇ ਮੰਗਤੇ ਅਨੇਕਾਂ ਅਣਗਿਣਤ ਹਨ, ਸੋ ਏਕ ਦਵਈਆ, ਉਹ ਇੱਕ ਅਕਾਲ ਪੁਰਖ ਵਾਹਿਗੁਰੂ ਸਭਨਾਂ ਨੂੰ ਦਵਈਆ ਦੇਣ ਵਾਲਾ ਹੈ, ਸਭਨਾਂ ਨੂੰ ਦੇਣ ਵਾਲਾ ਹੈ। ਜੇ ਪਿੱਛੇ ਵੀ ਅਕਾਲ ਉਸਤਤ ਵਿੱਚ ਵੀ ਵਰਣਨ ਕਰ ਆਏ ਨੇ, ਪ੍ਰਾਣ ਕੇ ਬਚਈਆ ਦੂਧ ਪੂਤ ਕੇ ਦਵਈਆ, ਉਹ ਸ਼ਬਦ ਵਰਤ ਰਹੇ ਨੇ ਕਿ ਉਹ ਏਕ ਅਕਾਲ ਪੁਰਖ ਵਾਹਿਗੁਰੂ ਸਭਨਾਂ ਨੂੰ ਦਾਤਾਂ ਦੇਣ ਵਾਲਾ ਹੈ, ਭਾਵੇਂ ਕੋਈ ਰਾਜਾ ਹੈ ਜਾਂ ਮਹਾਰਾਜਾ ਹੈ, ਪੀਰ ਹੈ, ਪੈਗੰਬਰ ਹੈ, ਹਰ ਮਨੁੱਖ ਉਹਦੇ ਦਰ ਤੇ ਮੰਗਤਾ ਬਣ ਕੇ ਮੰਗਦਾ ਹੈ, ਤੇ ਉਹ ਸਭਨਾਂ ਨੂੰ ਇੱਕੋ ਦਾਤਾਂ ਦੇਣ ਵਾਲਾ ਦਾਤਾਰ ਹੈ। ਤਾਂਹੀਓ ਉਹਨਾਂ ਨੇ ਸਿੱਖਾਂ ਨੂੰ, ਸੰਸਾਰ ਦੇ ਲੋਕਾਂ ਨੂੰ ਇਹ ਹੁਕਮ ਕੀਤਾ ਕਿ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਮੰਗੋ, ਉਸ ਅਕਾਲ ਪੁਰਖ ਵਾਹਿਗੁਰੂ ਤੋਂ ਯਾਚਨਾ ਕਰੋ, ਉਹ ਹੀ ਸਭਨਾਂ ਦਾ ਦਾਤਾ ਹੈ ਤੇ ਸਭਨਾਂ ਨੂੰ ਦੇਣ ਵਾਲਾ ਹੈ। ਜੀਵਨ ਕਾ ਦਾਤਾ, ਕਰਮ ਵਿਧਾਤਾ, دوخ وسار انہار جیو آسا چنت محلہ پہلا. آئیے اس سرب شکتیوان داتار دے قدمہ تے سر چکان دیا ہویا او دے تو نام تان سیوا سمرن کیسا سواسا نال سکھی دی یاچنا کریے جس وارا ساڈائی دیون سفل ہو سکے جس مالک دے در تے پروان ہو سکیے. اینا ویچارا نال اج دا ویچار سماپت ہے. انگنت پلان چکا ہویا ہن معاف کرنیا کیونکہ مہاپرشاں دے سماگم دے سبندھ وچ اتے پروار والوں گردوارا صاحب دے پوتر استھان تے سری اکھنڈ پاٹھ صاحب آرمبھ ہون کارن اس استھان تے شاید پہلی واری اس طرح اے شکروار دا دیوان منان سجایا گیا ہے. آپ سنتاں دا جتنا بھی داس دھنواد کرے اپنے والوں اور پربندھ والوں اتنا تھوڑا ہے, کیونکہ جس ویلے اتھے دیوان سجان دی ویچار چل رہی سی تا اینا اتشاہ نہیں سی. جس ویلے اتھے تیاری کیتی جا رہی سی اس موقع تے بھی سارے یہی سوچ رہے سن بھی شاید سنگت کوئی ورلا ورلا آوے گا, پر تسی سارے پیار نال ستکار نال اتھے آئے ہو. میں سمجھدا ہاں کہ اس استھان نو بنان لئی اس نو ٹھیک کرن واسطے اپنی کرت کمائی کرن والے کرتیاں نے اپنے ہتھاں نال سیوا کیتی. یہو ہی گرو گھر دی مہانتا کہ جتنی سے ہو سیوا ہو سکے اپنے ہتھی سیوا کیتی گئی. بادشاہاں دیاں سیواواں تائیں پروان نہیں کیتیاں گئیاں سن کہ جدوں کوئی کرت کمائی کرن والا سکھ اپنے ہتھیں واہگرو واہگرو کہندے ہویا سیوا کرے گا عمارتاں بن گیاں تاں اتھے جڑے جڑن گے انہاں دے ہردے وچوں اپنے آپ آواز آوے گی سری واہگرو سری واہگرو سری. تو پیار والے کافی لمبا سماں اتھے لگے رہے نے, سب سیوا سنگھاں نے اپنے ہتھاں دے نال کیتی ہے جتھے تسی بیٹھ کے اج آنند پراپت کر رہے ہو. کل دا دیوان وی نیت سمے مطابق اتھے ہی سجے گا. آپ جی نوں بینتی ہے کہ آپ سبنا نے آپ بھی پہنچنا نال ہو سنگتوں نے بھی بینتی کرنی کہ وہ بھی دیوان شامل ہون. پرسوں اتوار نو مہاپرشاں دی یاد وچ جو برسی سماگم منایا جا رہا ہے انہاں دے جیون دے سبندھ وچ بینتیاں کران گے جو انہاں دے چرناں وچ رہندے ہویا انہاں دی زندگی اکھاں نال دیکھی یا اپنے نال واپری آپ دی سیوا وچ انہاں دی زندگی دیاں وچاراں رکھاں گے. پر اے صاحب دی وڈیائی ہے واہگرو دی بخشش ہے, انہوں نے ایک سکھ سے نظر کیتی تے اینی مہان زندگی دے دیتی جس نو اسی وچار دے ہاں تاں محسوس ہوندا ہے جے میں سانو کچھ پریرنا ملدی ہو. اونج سکھ دھرم وچ گرو دی وڈیائی سروپری ہے, پر اسی کسے وی سکھ دی زندگی نو اس نظریے نال نہیں وچارنا کہ اونوں گرو تو وڈا بنانا ہے, بلکہ اس نظریے نال او دی زندگی نو سمجھنا ہے کہ صاحب گرو گرنتھ صاحب جی دی نظر عنایت نال ایک زندگی کیویں روشن تاں جو ساڈے تے وی انہاں دی نظر ہو. انہیاں وچاراں پروان کرنیاں سنتاں والوں کتھا دے سبندھ دی سیوا آئی ہے. سچے پاتشاہ سربادی کالنا تھائیں پان. واہگرو جی کا خالصہ واہگرو جی کی فتح. Mm-hmm. گر پرساد جپ آد سچ جگا نانک ہو سی پی سچ بہو گن میرے صاحب پائی ہو تس کے بل جا ابر اپارا جان کا لہو نکن ہو پارا دیو دیو راجن کے راجا آپے آپ غریب نواجا دیو دیو راجن کے راجا آپے آپ غریب نواجا
ستنام سری واہگرو صاحب جی دانو دیو فنندن ساچر پوت پویکھ پوان جپیں گے جیو جتے جل میں تھل میں پل ہی پل میں سب تاپ تھپیں گے ان پر تاپن باڑ جائد تن پاپن کے بہ کنج کھپیں گے ساد سمو پر سن پھر جگ ستر سوائے اب لوگ چپیں گے
واہ گرو جی کا خالصہ واہگرو جی کی فتح پرم ستکار سنمان یوگ گرو روپ خالصہ سات سنگت جیو صاحب کمال صاحب جمال پیران پیر میران میر سرور کائنات کل عالم دے سلطان راجان راج پانان پان دیوان دیو اپما مہان دے سمرت صاحب تن تن ست گرو آد سری گرو گرنتھ صاحب مہاراج جی دی پتر حضوری وکھے حاضر ہو پوتر دیدار کردیا آپ جی نے ستگرو جی دی پتر امرت بانی دا امرت راس پرپور گرو کے ہونہار کیرتنیاں پاسوں کیرتن سرون کر کے آنند پراپت کیتا ہے جس تھان تھے اسی سارے بیٹھے ہوئے ہاں ਜਾਂ ਜਿਨ੍ਹਾਂ ਥਾਵਾਂ ਵਿੱਚ ਵਾਹਿਗੁਰੂ ਜੀ ਨੇ ਸਾਨੂੰ ਨਿਵਾਸ ਬਖਸ਼ਿਆ ਹੈ ਉਹ
ਉਸ ਧਰਤੀ ਦੇ ਨੀਚੇ ਸੋਨੇ ਦੀ ਖਾਨ ਹੈ, ਚਾਂਦੀ ਦੀ ਖਾਨ ਹੈ, ਹੀਰੇ ਮੋਤੀਆਂ ਤੇ ਮਾਨਕਾਂ ਦੀ ਖਾਨ ਹੈ। ਕਦੇ ਵੀ ਸਾਨੂੰ ਉਸ ਦੀ ਗਿਆਤ ਨਹੀਂ ਪ੍ਰਾਪਤ ਹੋਈ। ਸਾਗਰ ਦੇ ਨੀਚੇ ਕਿਤਨੀ ਡੂੰਘਾਈ ਹੈ, ਕਿਤਨੇ ਖਜ਼ਾਨੇ ਹਨ। ਕਿਨਾਰਿਆਂ ਤੇ ਖਲੋ ਕੇ ਦੇਖਣ ਵਾਲੇ ਲੋਕਾਂ ਨੂੰ ਕਦੇ ਵੀ ਉਸ ਅਸਗਾਹ ਪਾਣੀ ਦੀ ਹਾਥ ਨਹੀਂ ਪ੍ਰਾਪਤ ਹੋਈ। ਇੱਕ ਮਾਂ ਤੇ ਬਾਪ ਬੱਚਿਆਂ ਨੂੰ ਜਨਮ ਦੇ ਦਿੰਦੇ ਹਨ। ਜਨਮ ਤੋਂ ਹੀ ਕਦੇ ਕਿਸੇ ਮਾਂ ਤੇ ਬਾਪ ਨੂੰ ਇਹ ਖਬਰ ਤੱਕ ਨਹੀਂ ਹੁੰਦੀ ਇਹ ਬੱਚਾ ਆਪਣੀ ਆਉਣ ਵਾਲੀ ਜ਼ਿੰਦਗੀ ਵਿੱਚ ਸੁੱਖਾਂ ਦੇ ਫੁੱਲਾਂ ਦੇ ਉੱਪਰ ਖੇਲੇਗਾ ਜਾਂ ਕਦਮ ਕਦਮ ਤੇ ਇਹਦੀਆਂ ਰਾਹਾਂ ਵਿੱਚ ਦੁੱਖਾਂ ਦੇ ਕੰਡੇ ਖਿੰਡੇ ਹੋਣਗੇ। ਇਹ ਬੱਚਾ ਆਉਣ ਵਾਲੇ ਸਮੇਂ ਵਿੱਚ ਦੁਖੀ ਹੋਵੇਗਾ ਜਾਂ ਸੁਖੀ ਹੋਵੇਗਾ ਇਹ ਕਿਸੇ ਮਾਂ ਤੇ ਬਾਪ ਨੂੰ ਕੋਈ ਖਬਰ ਨਹੀਂ। ਕਦੇ ਕਿਸੇ ਮਾਂ ਤੇ ਬਾਪ ਨੇ ਇਹ ਵੀ ਦਾਅਵੇ ਨਾਲ ਨਹੀਂ ਆਖਿਆ ਆਉਣ ਵਾਲੇ ਵਕਤ ਵਿੱਚ ਸਾਡੇ ਘਰ ਬੇਟੇ ਨੇ ਜਨਮ ਲੈਣਾ ਹੈ ਜਾਂ ਬੇਟੀ ਨੇ ਜਨਮ ਲੈਣਾ ਹੈ। ਅਯੁੱਧਿਆ ਬੜੀ ਵੱਡੀ ਸ਼ਖਸੀਅਤ, ਬਹੁਤ ਵੱਡੀ ਸ਼ਖਸੀਅਤ ਨੂੰ ਨਿਮੰਤ੍ਰਿਤ ਕੀਤਾ ਗਿਆ, ਬੁਲਾਇਆ ਗਿਆ ਬੜੀ ਹਲੇਮੀ ਨਾਲ, ਪ੍ਰਾਰਥਨਾ ਕੀਤੀ, ਮਹਾਰਾਜ ਵਿਸ਼ਵਾਮਿੱਤਰ ਤੁਸੀਂ ਰਾਜਕੁਮਾਰ ਦਾ ਵਿਆਹ ਸੋਧੋ, ਤੁਸੀਂ ਰਿਸ਼ੀ ਹੋ, ਤੁਸੀਂ ਮੁਨੀ ਹੋ, ਅੰਦਾਜ਼ਾ ਲਗਾਓ, ਐਸੀ ਤਾਰੀਖ ਵਿਆਹ ਦੀ ਨੀਯਤ ਕਰੋ ਕਿ ਰਾਮ ਦੇ ਕਦਮ ਕਦਮ ਤੇ ਸੁੱਖ ਹੀ ਸੁੱਖ ਆ ਜਾਣ, ਉਹਨਾਂ ਦਾ ਹਰ ਕਦਮ ਸੁੱਖਾਂ ਦੇ ਗੁਲਸ਼ਨ ਉੱਪਰ ਟਿਕੇ। ਵਿਆਹ ਦੀ ਤਾਰੀਖ ਨੀਯਤ ਕਰ ਦਿੱਤੀ ਗਈ। ਦੂਜੇ ਪਾਸੇ ਜਨਕਪੁਰੀ ਵਿੱਚ ਜਿਸ ਨੂੰ ਕੁਝ ਵਿਦਵਾਨਾਂ ਨੇ ਮਿਥਲਾਪੁਰੀ ਵੀ ਕਿਹਾ ਹੈ, ਬੜੀ ਵੱਡੀ ਸ਼ਖਸੀਅਤ ਨੂੰ ਸੱਦਿਆ, ਬੁਲਾਇਆ ਤੇ ਪ੍ਰਾਰਥਨਾ ਕੀਤੀ। ਰਾਜੇ ਜਨਕ ਨੇ ਕਹਿਣ ਲੱਗੇ, ਇਹ ਕੰਨਿਆ, ਇਹ ਬਾਲਕੀ, ਇਹ ਬੇਟੀ ਤੁਹਾਡੀ ਹੀ ਤਾਂ ਬੇਟੀ ਹੈ, ਇਸ ਦੇ ਵਿਆਹ ਦੀ ਤਾਰੀਖ ਨੀਯਤ ਕਰੋ, ਸਾਹਾ ਸੋਧੋ, ਮੇਰੀ ਬੇਟੀ ਨੂੰ ਦੁਨੀਆਂ ਦੇ ਸਾਰੇ ਸੁੱਖ ਪ੍ਰਾਪਤ ਹੋਣ, ਮੈਂ ਕਦੇ ਵੀ ਇਹਦੀ ਅੱਖ ਵਿੱਚ ਆਂਸੂ ਨਾ ਦੇਖਾਂ, ਇਹਦੇ ਚਿਹਰੇ ਤੇ ਉਦਾਸੀ ਨਾ ਦੇਖਾਂ, ਇਹਨੂੰ ਮਾਯੂਸ ਨਾ ਦੇਖਾਂ, ਇਸ ਨੂੰ ਦੁਖੀ ਨਾ ਦੇਖਾਂ। ਹਾਂ, ਹਮੇਸ਼ਾ ਇਹਦੇ ਘਰ ਵੱਲੋਂ, ਇਹਦੇ ਸ਼ਹਿਰ ਵੱਲੋਂ ਮੇਰੀ ਤਰਫ ਸੁੱਖਾਂ ਦੀਆਂ ਹਵਾਵਾਂ ਆਣ, ਦੁੱਖ ਦੀ ਖਬਰ ਮੇਰੇ ਤੱਕ ਨਾ ਪਹੁੰਚੇ। ਇੱਕ ਰਾਜੇ ਦੀ ਬੇਨਤੀ ਮਹਾਂਪੁਰਸ਼ ਨੇ ਪ੍ਰਵਾਨ ਕੀਤੀ, ਤਾਰੀਖ ਨੀਯਤ ਕਰ ਦਿੱਤੀ, ਸਾਹਾ ਸੋਧਿਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਦਰ ਵੀ ਸਾਹੇ ਦਾ ਜ਼ਿਕਰ ਆਉਂਦਾ ਹੈ, ਪਰ ਉਹ ਸਾਹਾ ਨਹੀਂ ਜਿਸ ਸਾਹੇ ਦੇ ਸੰਬੰਧ ਵਿੱਚ ਵਿਚਾਰ ਕਰ ਰਹੇ ਹਾਂ, ਜਿਹੜੇ ਸਾਹੇ ਲੋਕ ਸਦਾਉਂਦੇ ਨੇ, ਜਿਨ੍ਹਾਂ ਸਾਹਿਆਂ ਦੀਆਂ ਤਾਰੀਖਾਂ ਅਸੀਂ ਆਪ ਮਿਲ ਬੈਠ ਕੇ ਸਿਆਣਿਆਂ ਤੋਂ, ਬਜ਼ੁਰਗਾਂ ਤੋਂ ਨੀਯਤ ਕਰਵਾਉਂਦੇ ਹਾਂ, ਉਹਨਾਂ ਸਾਹਿਆਂ ਦੀਆਂ ਤਾਰੀਖਾਂ ਨਹੀਂ, ਨਾ ਉਹ ਸਾਹੇ ਦਾ ਜ਼ਿਕਰ ਹੈ, ਬਲਕਿ ਉਹ ਸਾਹਾ ਜਿਸ ਨੂੰ ਅਸੀਂ ਬਦਲ ਨਹੀਂ ਸਕਦੇ, ਜਿਸ ਦੀ ਤਾਰੀਖ ਵਿੱਚ ਅਸੀਂ ਤਬਦੀਲੀ ਨਹੀਂ ਕਰ ਸਕਦੇ। ਤੇ ਉਹ ਸਾਹ ਸੋਧਣ ਵਾਲਾ ਮੇਰਾ ਮਾਲਕ ਅਕਾਲ ਪੁਰਖ ਵਾਹਿਗੁਰੂ ਆਪ ਹੀ ਤਾਂ ਹੈ, ਦੂਸਰਾ ਕੋਈ ਨਹੀਂ। ਔਰ ਜਦੋਂ ਜਨਮ ਹੁੰਦਾ ਉਹ ਸਾਹੇ ਦੀ ਤਾਰੀਖ ਜਨਮ ਤੋਂ ਪਹਿਲਾਂ ਲਿਖ ਭੇਜਦੇ ਨੇ। ਸੰਬਤ ਸਾਹ ਲਿਖਿਆ ਮਿਲ ਕਰ ਪਾਵਹੁ ਤੇਲ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੋਹਲੇ ਦੇ ਪਹਿਲੇ ਸ਼ਬਦ ਦੇ ਅਖੀਰ ਤੇ ਦਰਸਾ ਰਹੇ ਨੇ। ਸੋਹਲਿਆ ਰਾਵ ਗੌੜੀ ਦੀਪ ਕੀ ਮਹੱਲਾ ਪਹਿਲਾ ਦਾ ਇਹ ਕਥਨ ਹੈ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ, ਜੋ ਮਾਲਕ ਨੇ ਸਾਹਾ ਲਿਖਿਆ ਉਹਦੀਆਂ ਤਾਰੀਖਾਂ ਕੌਂਚਰ ਗਈਆਂ ਨੇ। ਰਾਮ ਜੀ ਨਹੀਂ ਆਏ, ਇਹ ਗਊ ਜਿਉਂਦਾ ਨਹੀਂ ਹੋਵੇਗੀ, ਮੇਰੀਆਂ ਬੇੜੀਆਂ ਨਹੀਂ ਟੁੱਟਣਗੀਆਂ, ਲੋਕ ਹੀ ਕਹਿਣਗੇ। ਉਹ ਬੜਾ ਭਗਤ ਬਣਿਆ ਫਿਰਦਾ ਸੀ ਨਾਮਕ, ਤੇ ਸ਼ਾਹ ਨੇ ਉਹਨੂੰ ਕਤਲ ਕਰ ਦਿੱਤਾ। ਅਖੇ ਉਹਦਾ ਰਾਮ ਆਇਆ ਹੀ ਨਾ, ਇਹੋ ਹੀ ਕਹਿਣਗੇ ਨਾ। ਮਨ ਵਿੱਚ ਇਹ ਖਿਆਲ ਆਇਆ ਤੇ ਉਹਨੀ ਦੂਰ ਨੂੰ ਜਦੋਂ ਨਜ਼ਰ ਉੱਠੀ ਤੇ ਸਾਹਮਣੇ ਪ੍ਰਭੂ ਨੂੰ ਦੇਖਿਆ, ਸਾਹਮਣੇ ਵਾਹਿਗੁਰੂ ਜੀ ਦਾ ਦੀਦਾਰ ਦੇਖਿਆ, ਤਾਂ ਪ੍ਰਭੂ ਜੀ ਨੇ ਹੁਕਮ ਕੀਤਾ, ਨਾਮਿਆਂ ਕੀ ਚਾਹੁੰਦੇ, ਜੋ ਤੂੰ ਕਹਿ ਦੇਵੇਂ ਉਹ ਕੁਝ ਕਰ ਦਿੰਦੇ ਆ। ਪਰ ਪਰਬ੍ਰਹਮ ਪਰਮੇਸ਼ਵਰ ਦੇ ਪਿਆਰੇ ਘਬਰਾਉਂਦੇ ਨਹੀਂ, ਉਹ ਡਗਮ ਗਾਉਂਦੇ ਨਹੀਂ, ਉਹ ਕਾਹਲੇ ਨਹੀਂ ਪੈਂਦੇ। ਉਹਨਾਂ ਦੇ ਅੰਦਰ ਧੀਰਜ ਰਹਿੰਦਾ, ਹਮੇਸ਼ਾ ਉਹ ਧੀਰਜ ਵਿੱਚ ਰਹਿੰਦੇ ਨੇ। ਕਿਸੇ ਵੀ ਮਨੁੱਖੀ ਜ਼ਿੰਦਗੀ ਦੀ ਮਹਾਨਤਾ ਇਸ ਪਹਿਲੂ ਤੋਂ ਹੈ ਕਿ ਉਸ ਦੀ ਜ਼ਿੰਦਗੀ ਦੇ ਅੰਦਰ ਧੀਰਜ ਹੋਵੇ। ਨੇ ਜਿਨ੍ਹਾਂ ਦੇ ਅੰਦਰ ਧੀਰਜ ਸੀ, ਨਾਮਦੇਵ ਧੀਰਜ ਵਿੱਚ ਸਨ, ਉਹ ਕਾਹਲੇ ਨਹੀਂ ਸਨ ਪਏ, ਘਬਰਾਏ ਨਹੀਂ ਸਨ। ਉਹਨਾਂ ਨੇ ਕਿਹਾ, ਪ੍ਰਭੂ ਜੀ ਠੀਕ ਹੈ, ਮੈਨੂੰ ਪਤਾ ਤੁਸੀਂ ਸਾਰਾ ਕੁਝ ਕਰ ਸਕਦੇ ਹੋ, ਪਰ ਮੈਂ ਇਹ ਕੁਝ ਤੁਹਾਡੇ ਤੋਂ ਕਰਵਾਉਣਾ ਨਹੀਂ ਚਾਹੁੰਦਾ। ਫਿਰ ਬੁਲਾਇਆ ਕਿਉਂ ਹੈ, ਨਾਮਿਆਂ ਅਜੀਬ ਹੈ ਤੂੰ, ਪਹਿਲਾਂ ਸੱਦਿਆ ਸੀ ਮਦਦ ਲਈ, ਹੁਣ ਮਦਦ ਨਹੀਂ ਚਾਹੁੰਦਾ, ਪਹਿਲਾਂ ਕੁਝ ਕਰਵਾਉਣ ਲਈ ਬੁਲਾਇਆ ਹੈ ਤੇ ਹੁਣ ਕਰਵਾਉਣਾ ਨਹੀਂ ਚਾਹੁੰਦਾ। ਉਹਨੇ ਕਿਹਾ, ਜੀ ਮੈਂ ਕਿਸੇ ਦਾ ਬੁਰਾ ਕਰਨ ਵਾਸਤੇ ਨਹੀਂ ਬੁਲਾਇਆ, ਮੈਂ ਕਿਸੇ ਦਾ ਨੁਕਸਾਨ ਕਰਨ ਵਾਸਤੇ ਨਹੀਂ ਬੁਲਾਇਆ, ਮੈਂ ਤੇ ਸਿਰਫ ਦੁਨੀਆਂ ਦੇ ਲੋਕਾਂ ਦੇ ਸਾਹਮਣੇ ਇੰਨੀ ਗੱਲ ਰੱਖਣਾ ਚਾਹੁੰਦਾ ਹਾਂ, ਸਭ ਕੋਈ ਦੇਖੇ ਪਤੀਆ ਪੈਰੋਂ ਨਾਮਦੇਵ ਜੀ, ਆਹ ਜਿਹੜੀ ਮੁਰਦਾ ਗਊ ਹੈ ਬਸ ਇਹਨੂੰ ਉਠਾ ਦਿਓ ਤੇ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਨਾਮਦੇਵ ਦਾ ਵੀ ਕੋਈ ਸਵਾਮੀ ਹੈ, ਨਾਮਦੇਵ ਦਾ ਵੀ ਕੋਈ ਰਖਵਾਲਾ ਹੈ। ਇੱਕ ਨਾਮਦੇਵ ਦੇ ਰਖਵਾਲੇ ਦੀ ਜਦੋਂ ਲੋਕਾਂ ਨੂੰ ਖਬਰ ਮਿਲੇਗੀ, ਸੰਸਾਰ ਦੇ ਅੰਦਰ ਇਹ ਗੱਲ ਪ੍ਰਸਿੱਧ ਹੋ ਜਾਵੇਗੀ ਕਿ ਅਕਾਲ ਪੁਰਖ ਵਾਹਿਗੁਰੂ ਆਪਣੇ ਪਿਆਰਿਆਂ ਦੀ ਪੈਜ ਰੱਖਦਾ, ਆਪਣੇ ਬਿਰਤ ਬਾਣੀ ਦੀ ਔਲਾਦ ਰੱਖਦਾ। ਤਾਂ ਅਸੀਂ ਰੋਜ਼ ਪੜ੍ਹਦੇ ਹਾਂ, ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਆਸਾ ਛੰਤ ਮਹੱਲਾ ਚੌਥਾ। ਹਾਂ, ਇੰਨਾ ਹੀ ਕੁਝ ਚਾਹੀਦਾ, ਇਸ ਤੋਂ ਇਲਾਵਾ ਕੁਛ ਵੀ ਨਹੀਂ। ਹਾਂ, ਵਕਤ ਆਵੇਗਾ ਜਦੋਂ ਲੋਕ ਧਰਮੀ ਬਣਨਗੇ, ਅਧਰਮ ਵਾਲੇ ਪਾਸੇ ਤੋਂ ਦੌੜਨਗੇ। ਜਿੰਨਾ ਅਸੀਂ ਹੁਣ ਧਰਮ ਵੱਲੋਂ ਦੌੜ ਰਹੇ ਹਾਂ, ਜਿੰਨਾ ਅਸੀਂ ਗੁਰੂ ਵੱਲੋਂ ਰੱਬ ਵੱਲੋਂ ਦੌੜ ਰਹੇ ਹਾਂ, ਵਕਤ ਆਵੇਗਾ ਲੋਕ ਵਾਹਿਗੁਰੂ ਵਾਲੇ ਪਾਸੇ ਆਣਗੇ, ਧਰਮ ਵਾਲੇ ਪਾਸੇ ਆਣਗੇ, ਗੁਰਮਤ ਵਾਲੇ ਪਾਸੇ ਆਣਗੇ, ਸਿੱਖੀ ਵਾਲੇ ਪਾਸੇ ਆਣਗੇ। ਇਹ ਵੀ ਉਹਦਾ ਕੌਤਕ ਹੈ, ਇਹ ਵੀ ਉਹਦੀ ਬਰਕਤ ਹੈ। ਭਾਵੇਂ ਕਿਤਨੀਆਂ ਕਠਿਨਾਈਆਂ ਵਿੱਚ ਗੁਜ਼ਰ ਰਹੇ ਹਾਂ, ਪਰ ਕੇਸਾਂ ਵਾਲੇ ਤੇ ਦਸਤਾਰਾਂ ਵਾਲੇ ਵੱਧਦੇ ਜਾ ਰਹੇ ਨੇ, ਉਹਨਾਂ ਦੀ ਗਿਣਤੀ ਪਹਿਲਾਂ ਨਾਲੋਂ ਵੱਧਦੀ ਜਾਂਦੀ ਹੈ। ਤਾਂਹੀਓ ਤੇ ਕਹਿੰਦੇ ਨੇ ਵੀ ਅਸੀਂ ਦੂਣੇ ਚਾਉਣੇ ਹੁੰਦੇ ਹਾਂ, ਜਦੋਂ ਕਠਿਨਾਈ ਆਉਂਦੀ ਹੈ, ਜਦੋਂ ਕੋਈ ਮੁਸ਼ਕਲ ਆਉਂਦੀ ਹੈ, ਜਦੋਂ ਕੋਈ ਘੱਲੂਘਾਰਾ ਹੁੰਦਾ ਹੈ, ਉਦੋਂ ਸਿੱਖੀ ਜ਼ਿਆਦਾ ਪ੍ਰਫੁੱਲਤ ਹੁੰਦੀ ਹੈ, ਉਦੋਂ ਸਿੱਖੀ ਜ਼ਿਆਦਾ ਮੌਲਦੀ ਹੈ, ਕਿਉਂਕਿ ਸ਼ਤੂਤ ਨੂੰ ਜਿਤਨਾ ਕੱਟਿਆ ਜਾਵੇ ਉਹ ਉਤਨਾ ਜ਼ਿਆਦਾ ਘਣੀ ਛਾਇਆ ਵਾਲਾ ਬਣਦਾ, ਉਹਦੀਆਂ ਛੋਟੀਆਂ ਛੋਟੀਆਂ ਸ਼ਾਖਾਵਾਂ ਪੱਤੀਆਂ ਜ਼ਿਆਦਾ ਨਿਕਲਦੀਆਂ ਨੇ। ਇਵੇਂ ਜਿਵੇਂ ਜਿਵੇਂ ਸਿੱਖੀ ਤੇ ਕਠਿਨਾਈ ਆਉਂਦੀ ਹੈ, ਤਿਵੇਂ ਤਿਵੇਂ ਕਠਿਨਾਈ ਦੇ ਵਕਤ ਫਿਰ ਗੁਰੂ ਦੇ ਅਣਗਿਣਤ ਪਿਆਰ ਵਾਲੇ ਹੋਰ ਉੱਠ ਪੈਂਦੇ ਨੇ, ਹੋਰ ਜਾ ਖਲੋਂਦੇ ਨੇ। ਤੋ ਵਕਤ ਆਵੇਗਾ, ਸਮਾਂ ਆਵੇਗਾ ਕਿ ਜਦੋਂ ਲੋਕ ਗੁਰੂ ਵਾਲੇ ਬਣਨਗੇ, ਧਰਮ ਵਾਲੇ ਪਾਸੇ ਆਣਗੇ। ਕਿਤਨੀਆਂ ਕਠਿਨਾਈਆਂ ਸਨ ਜਦੋਂ ਸਿੱਖਾਂ ਦੇ ਸਿਰਾਂ ਦਾ ਮੁੱਲ ਪੈਂਦਾ ਸੀ, ਫਿਰ ਉਹ ਵੀ ਵਕਤ ਆਇਆ, ਉਹ ਸਮਾਂ ਵੀ ਆਇਆ 1799 ਦਾ ਦੀ ਵਿਸਾਖੀ ਵਾਲੇ ਦਿਨ, ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਲਾਹੌਰ ਤੇ ਰਾਜ ਕਾਇਮ ਹੋਇਆ। ਇਹ 2 ਸਾਲਾਂ ਦੇ ਪੀਰੀਅਡ ਵਿੱਚ 1 ਲੱਖ ਆਦਮੀ ਹੋਰ ਦੂਸਰੇ ਲੋਕਾਂ ਵਿੱਚੋਂ ਆ ਕੇ ਗੁਰੂ ਕਾ ਅਮਰ ਛਕਣ ਵਾਲਾ ਬਣ ਗਿਆ। ਗੁਰੂ ਕਾ ਅੰਮ੍ਰਿਤਧਾਰੀ ਬਣ ਗਿਆ। ਇਸ ਪਾਸੇ ਲੋਕ ਆਉਣੇ ਸ਼ੁਰੂ ਹੋ ਗਏ। ਤਾਂ ਆਉਣ ਵਾਲੇ ਸਮੇਂ ਦੇ ਸੰਬੰਧ ਵਿੱਚ ਰਾਜਿਆਂ ਨੂੰ ਮੁਖਾਤਬ ਕਰਕੇ ਹਜ਼ੂਰ ਕਹਿ ਰਹੇ ਨੇ, ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੇਂਗੇ। ਦਾਨਵ ਦੈਂਤ ਲੋਕ, ਸਰੀਰ ਉਹਨਾਂ ਦੇ ਮਨੁੱਖਾਂ ਵਰਗੇ ਹੀ ਹੁੰਦੇ ਨੇ, ਆਦਮੀਆਂ ਵਰਗੇ ਹੀ ਹੁੰਦੇ ਨੇ। ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੇਂਗੇ। ਦਾਨਵ ਰਾਕਸ਼ਿਸ ਲੋਕ, ਦੇਵ ਦੇਵਤੇ, ਫਨਿੰਦ ਸੱਪਾਂ ਦਾ ਰਾਜਾ ਸ਼ੇਸ਼ ਨਾਗ, ਨਿਸਾਚਰ ਰਾਤ ਨੂੰ ਜਿਹੜੇ ਤੁਰਨ ਫਿਰਨ ਵਾਲੇ ਲੋਕ ਹੋਣ। ਨਿਸਾਚਰ ਦਾ ਅਰਥ ਜੋ ਹੁਣ ਤੱਕ ਪੁਰਾਤਨ ਵਿਦਵਾਨ ਕਰਦੇ ਨੇ, ਨਿਸਾਚਰ ਨਿਸ ਆਚਰ ਰਾਤ ਨੂੰ ਆਚਰਨ ਕਰਨ ਵਾਲੇ, ਰਾਤ ਨੂੰ ਵਿਚਰਨ ਵਾਲੇ, ਰਾਤ ਨੂੰ ਤੁਰੇ ਫਿਰ ਤੁਰਨ ਵਾਲੇ, ਰਾਤ ਨੂੰ ਫਿਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਨਿਸਾਚਰ ਕਿਹਾ ਗਿਆ। ਤੇ ਹੁਣ ਤੁਸੀਂ ਨਿਸਾਚਰ ਉਹਨਾਂ ਲੋਕਾਂ ਨੂੰ ਕਹਿ ਸਕਦੇ ਹੋ ਨਾ, ਮਾਂ ਉਡੀਕਦੀ ਰਹੇ ਤੇ ਪੁੱਤਰ ਦੋ ਦੋ ਰਾਤਾਂ ਕਰਨਾ ਆਉਣ, ਪਤਨੀ ਵਿਚਾਰੀ ਉਡੀਕਦੀ ਰਹੇ ਤੇ ਪਤੀ ਦੇਵ ਜਦੋਂ ਸੂਰਜ ਚੜ੍ਹਨ ਵਾਲਾ ਹੋਵੇ ਤੇ ਉਦੋਂ ਆਉਣ, ਪਤਾ ਨੀ ਕਿੱਧਰ ਕਿੱਧਰ ਫਿਰਦੇ ਨੇ। ਇਹ ਵੀ ਤੇ ਉਹੀ ਸਮਝ ਲਵੋ ਨਿਸਾਚਰ, ਰਾਤ ਨੂੰ ਵਿਚਰਨ ਵਾਲੇ, ਦੈਵ ਨਹੀਂ ਦੇਵ ਵਿਰਤੀ ਵਾਲੇ ਨੇ, ਰਾਕਸ਼ਿਸ ਵਿਰਤੀ ਵਾਲੇ। ਰਾਕਸ਼ਾਂ ਦਾ ਖਾਣਾ ਪੀਣਾ ਵੀ ਇਹੋ ਹੀ ਹੈ, ਪਿਆਲੇ ਪੀਣੇ, ਕਬਾਬ ਖਾਣੇ। ਔਰ ਜਿਹੜੇ ਲੋਕ ਇਸ ਤਰੀਕੇ ਨਾਲ ਵਰਤਦੇ ਨੇ ਉਹ ਵੀ ਤਾਂ ਉਹ ਰਾਕਸ਼ਿਸ ਨੇ, ਉਹਨਾਂ ਨਾਲੋਂ ਉਹ ਇਹ ਘੱਟ ਨਹੀਂ, ਫਰਕ ਕੋਈ ਨਹੀਂ। ਨਿਸਾਚਰ ਰਾਤ ਨੂੰ ਵਿਚਰਨ ਵਾਲੇ ਜਿਹੜੇ ਰਾਕਸ਼ਿਸ ਲੋਕ ਨੇ, ਹਜ਼ੂਰ ਫਰਮਾਉਂਦੇ ਨੇ ਵਕਤ ਆਵੇਗਾ, ਇਹ ਜਿਹੜੇ ਦੈਂਤ ਨੇ, ਜਿਹੜੇ ਦੇਵਤੇ ਨੇ, ਜਿਹੜੇ ਸਰਪ ਨੇ, ਸੱਪਾਂ ਦੇ ਰਾਜੇ ਸ਼ੇਸ਼ਨਾਗ ਨੇ, ਜਿਹੜੇ ਰਾਕਸ਼ਿਸ ਲੋਕ ਨੇ, ਭੂਤ ਭਵਿੱਖ ਭਵਾਨ ਜਪੇਂਗੇ। ਜਿਹੜਾ ਸਮਾਂ ਗੁਜ਼ਰ ਚੁੱਕਾ ਹੈ ਭੂਤ ਉਹਦੇ ਵਿੱਚ ਵੀ, ਤੇ ਭਵਾਨ ਜਿਹੜਾ ਵਰਤਮਾਨ ਸਮਾਂ ਹੈ ਜਿਹੜਾ ਗੁਜ਼ਰ ਰਿਹਾ, ਭਵਿੱਖ ਜਿਹੜਾ ਭਵਿੱਖਤ ਹੈ ਆਉਣ ਵਾਲਾ ਸਮਾਂ, ਉਹਦੇ ਵਿੱਚ ਇਹ ਸਾਰੇ ਲੋਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਜਾਪ ਕਰਨਗੇ, ਸਭ ਨਾਮੀ ਬਣ ਜਾਣਗੇ, ਸਭ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਪੈਣਗੇ। ਕੋਈ ਵੀ ਰਾਕਸ਼ਿਸ ਨਹੀਂ ਰਹੇਗਾ, ਕੋਈ ਵੀ ਨਿਸਾਚਰ ਨਹੀਂ ਰਹੇਗਾ, ਕੋਈ ਵੀ ਦੈਂਤ ਨਹੀਂ ਰਹੇਗਾ। ਸਾਰੇ ਸੁਧਰ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਸਿਮਰਨ ਤਿੰਨਾਂ ਸਮਿਆਂ ਵਿੱਚ ਕਰਦੇ ਰਹਿਣਗੇ। ਐਸਾ ਸਮਾਂ ਆਵੇਗਾ, ਐਸਾ ਵਕਤ ਆਵੇਗਾ।
ਜੀਵ ਜਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ।
ਜਿਤਨੇ ਵੀ ਜੀਵ ਜਲਾਂ ਵਿੱਚ ਨੇ, ਮੈਂ ਦਰਤ ਵਿੱਚ, ਜਿਤਨੇ ਜੀਵ ਜਲਾਂ ਵਿੱਚ ਨੇ ਯਾਨੀ ਪਾਣੀ ਵਾਲੇ ਥਾਵਾਂ ਵਿੱਚ ਹਨ, ਜਿਤਨੇ ਜੀਵ ਪਾਣੀ ਵਿੱਚ ਰਹਿੰਦੇ ਨੇ, ਸਮੁੰਦਰਾਂ ਵਿੱਚ ਰਹਿੰਦੇ ਨੇ, ਦਰਿਆਵਾਂ ਵਿੱਚ ਰਹਿੰਦੇ ਨੇ, ਛੋਟੇ ਛੋਟੇ ਖੂਹਾਂ ਵਿੱਚ ਰਹਿੰਦੇ ਨੇ, ਥਲ ਮੈਂ, ਜਿਤਨੇ ਵੀ ਜੀਵ ਥਲਾਂ ਵਿੱਚ ਰਹਿੰਦੇ ਨੇ, ਰੇਗਿਸਤਾਨਾਂ ਵਿੱਚ ਰਹਿੰਦੇ ਨੇ, ਜਿਸ ਤਰ੍ਹਾਂ ਪਾਣੀ ਵਿੱਚ ਜੀਵ ਰਹਿੰਦੇ ਨੇ, ਇਸੇ ਹੀ ਤਰ੍ਹਾਂ ਰੇਤੀਲੇ ਇਲਾਕਿਆਂ ਵਿੱਚ ਵੀ, ਰੇਤ ਵਿੱਚੋਂ ਵੀ ਜੀਵ ਪੈਦਾ ਹੁੰਦੇ ਨੇ ਔਰ ਰੇਤ ਦੇ ਵਿੱਚ ਉਹ ਰਹਿੰਦੇ ਨੇ। ਥਲਾਂ ਦੇ ਵਿੱਚ ਜਿਤਨੇ ਰਹਿੰਦੇ ਨੇ, ਜਿਤਨੇ ਵੀ ਜੀਵ ਪਾਣੀ ਵਿੱਚ ਰਹਿੰਦੇ ਨੇ, ਥਲਾਂ ਵਿੱਚ, ਖੁਸ਼ਕ ਥਾਵਾਂ ਤੇ, ਰੇਗਿਸਤਾਨਾਂ ਵਿੱਚ ਰਹਿੰਦੇ ਨੇ, ਸਮੁੰਦਰਾਂ ਵਿੱਚ ਰਹਿੰਦੇ ਨੇ, ਪਲ ਹੀ ਪਲ ਮੈਂ ਸਭ ਥਾਪ ਥਪੈਂਗੇ। ਪਲ ਹੀ ਪਲ ਦੇ ਸਮੇਂ ਵਿੱਚ, ਇੱਕ ਇੱਕ ਪਲ ਪਲ ਦੇ ਸਮੇਂ ਦੇ ਵਿੱਚ ਸਾਰੇ ਜਿਹੜੇ ਨੇ ਉਹ ਨੇਕੀਆਂ ਚੰਗਿਆਈਆਂ ਪਾਰ ਬ੍ਰਹਮ ਪਰਮੇਸ਼ਵਰ ਦੀ ਸੇਵਾ ਤੇ ਸਿਮਰਨ ਦੇ ਪ੍ਰਤਾਪ ਦੇ ਵਿੱਚ ਲੱਗਣਗੇ, ਉਹਨਾਂ ਦਾ ਥਾਪ ਥੱਪਿਆ ਜਾਵੇਗਾ, ਭਾਵ ਕਿ ਪੁੰਨਾਂ ਦੀ ਮਰਿਆਦਾ ਕਾਇਮ ਕੀਤੀ ਜਾਵੇਗੀ। ਉਹ ਸਾਰੇ ਪੁੰਨ ਸਥਾਪਨ ਕਰਨ ਲੱਗ ਪੈਣਗੇ, ਉਹ ਪੁੰਨ ਹੀ ਸਥਾਪਨ ਕਰਨਗੇ, ਪੁੰਨ ਹੀ ਸਥਾਪਨ ਕਰਨਗੇ, ਯਾਨੀ ਸਾਰੇ ਲੋਕ ਪੁੰਨੀ ਬਣ ਜਾਣਗੇ। ਜਿੱਥੇ ਦੁਨੀਆਂ ਦੇ ਅੰਦਰ ਪੁੰਨੀ ਲੋਕਾਂ ਦੀ ਗਿਣਤੀ ਬਹੁਤ ਥੋੜੀ, ਬਹੁਤ ਘੱਟ ਲੋਕ ਪੁੰਨੀ ਮਿਲਦੇ ਨੇ, ਉੱਥੇ ਹਜ਼ੂਰ ਵਰਣਨ ਕਰ ਰਹੇ ਨੇ, ਵਕਤ ਆਉਣ ਵਾਲਾ ਹੈ ਜਦੋਂ ਬਹੁਤ ਘੱਟ ਪਾਪੀ ਮਿਲਣਗੇ ਤੇ ਪੁੰਨੀ ਪੁੰਨੀ ਲੋਕ ਹੀ ਮਿਲਣਗੇ। ਸਾਰੇ ਪੁੰਨ ਕਰਮ ਸਥਾਪਨ ਕਰਨ ਤੇ ਲੱਗ ਜਾਣਗੇ, ਨੇਕੀਆਂ ਸਥਾਪਨ ਕਰਨ ਤੇ ਲੱਗ ਜਾਣਗੇ। ਸੰਸਾਰ ਦੇ ਅੰਦਰ ਪੁੰਨ ਹੀ ਪੁੰਨ, ਨੇਕੀਆਂ ਹੀ ਨੇਕੀਆਂ ਕਾਇਮ ਹੋਣਗੀਆਂ।
ਪੁਨ ਪਰ ਤਾਪਨ ਬਾੜ ਜੈਤ ਤੁਨ ਪਾਪਨ ਕੇ ਬੋ ਪੁੰਜ ਖਪੈਂਗੇ।
ਪੁਨ ਪਰ ਤਾਪਨ ਬਾੜ ਜੈਤ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ। ਕਈ ਗੁਟਕਿਆਂ ਤੇ ਖਾਲੀ ਜੈ ਧੁਨ ਪਾਠ ਵੀ ਲਿਖਿਆ ਹੋਵੇਗਾ, ਪਰ ਦਸ਼ਮ ਗ੍ਰੰਥ ਜੀ ਦੀਆਂ ਬਹੁਤ ਸਾਰੀਆਂ ਬੀੜਾਂ ਹੱਥ ਲਿਖਤ ਪਟਨਾ ਸਾਹਿਬ, ਸ੍ਰੀ ਹਜ਼ੂਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ, ਇਹਨਾਂ ਸਭਨਾਂ ਦੇ ਨਾਲ ਸੋਧ ਕੇ ਜੋ ਮਹਾਂਪੁਰਸ਼ ਪਾਠ ਪੜਾਉਂਦੇ ਸਨ ਜਾਂ ਲਿਖਵਾਉਂਦੇ ਸਨ, ਉਹ ਹੈ ਜੈਤ ਧੁਨ। ਪੁੰਨ ਪਰ ਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੇਂਗੇ।
ਉਹਨਾਂ ਦੇ ਪ੍ਰਤਾਪ ਦੇ ਨਾਲ ਇਸ ਸੰਸਾਰ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੈ ਜੈ ਜੈਕਾਰ ਦੀ ਧੁਨੀ ਜਿਹੜੀ ਉਹ ਬਾਹਟ ਵੱਧ ਜਾਵੇਗੀ। ਅਕਾਲ ਪੁਰਖ ਵਾਹਿਗੁਰੂ ਜੀ ਦੀ ਜੈ ਜੈਕਾਰਤਾ ਦੀ ਧੁਨੀ ਉਹਨਾਂ ਦੇ ਪ੍ਰਤਾਪ ਦੇ ਨਾਲ ਫੁੱਲਾਂ ਦੇ ਬਲ ਦੇ ਨਾਲ ਇਸ ਸੰਸਾਰ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੈ ਜੈਕਾਰਤਾ ਦੀ ਧੁਨੀ ਜਿਹੜੀ ਏ ਉਹ ਵੱਧ ਜਾਵੇਗੀ। ਹੁਣ ਤਾਂ ਆਮ ਵਿਅਕਤੀਆਂ ਰਾਜਨੀਤੀ ਦੀ ਸੱਤਾ ਤੇ ਕਾਬਜ਼ ਹੋਏ ਵਿਅਕਤੀਆਂ ਦੀ ਜੈ ਜੈਕਾਰ ਹੁੰਦੀ ਏ। ਆ ਟੀਵੀ ਨੇ, ਰੇਡੀਓ ਨੇ, ਰੱਬ ਦੀ ਜੈ ਜੈਕਾਰ ਇਹਨਾਂ ਤੇ ਕਿੰਨੀ ਕੁ ਹੁੰਦੀ ਏ। ਅਖਬਾਰਾਂ ਵਿਚ ਕਿਤਨੀ ਕੁ ਜੈ ਜੈਕਾਰ ਰੱਬ ਦੇ ਸੰਬੰਧ ਵਿਚ ਹੁੰਦੀ ਏ। ਅਮੈਰੀਕਾ ਵਾਲਿਆਂ ਨੇ ਜ਼ਰੂਰ ਆਪਣੇ ਡਾਲਰ ਦੇ ਉੱਪਰ ਜ਼ਰੂਰ ਲਿਖਿਆ ਵੀ ਅਸੀਂ ਰੱਬ ਵਿਚ ਇੰਟਰਸਟ ਰੱਖਦੇ ਹਾਂ, ਸਾਨੂੰ ਰੱਬ ਵਿਚ ਦਿਲਚਸਪੀ ਏ, ਅਸੀਂ ਉਹਦੇ ਤੇ ਪੂਰਨ ਯਕੀਨ ਰੱਖਦੇ ਹਾਂ, ਭਰੋਸਾ ਰੱਖਦੇ ਹਾਂ। ਪਰ ਉਹ ਵੀ ਤੇ ਲਿਖਣ ਮਾਤਰ ਹੀ ਹੈ, ਅੰਦਰੋਂ ਭਾਵੇਂ ਹੋਵੇ ਕਿ ਨਾ ਹੋਵੇ, ਪਰ ਲਿਖਿਆ ਉਹਨਾਂ ਲੋਕਾਂ ਨੇ ਜ਼ਰੂਰ ਹੈ। ਕੈਸੀ ਸੋਚ ਹੈ, ਕੋਈ ਵਿਅਕਤੀ ਕੋਈ ਚੰਗਾ ਕੰਮ ਕਰੇ ਉਹਦੀ ਤਾਰੀਫ ਕਰਨੀ ਚਾਹੀਏ। ਉਹਨਾਂ ਲੋਕਾਂ ਨੇ ਆ ਮਾਇਆ ਦੇ ਪਿੱਛੇ ਜੋ ਸਾਰੇ